वाहेगुरु जी का खालसा, गुरु पातशाह जी कृपा दल सदका गुरमत प्रचार सभा दसुआ तथा गुरु शब्द प्रकाश गुरुद्वारा साहिब दी प्रबंधक कमेटी ते समूह संगत दे सहयोग नाल ये जो गुरबाणी विचार दी लड़ी आरंभ कीती गई है, इस लड़ी दे तहत अज असी आसा की वार दी 11वीं पौड़ी तथा श्लोकां दी विचार शुरू कर रहे हैं। लड़ीवार विचार सुन दे नाल जग्यासु दी आत्मक उसारी हुंदी है, उसनों ए सोझी प्राप्त हुंदी है कि गुरु महाराज सानू की सिख्या जीवन दी सफलता ली दे रहे ने। तो आओ जी आया नू जिन्ने भी तुसी पहुंचे हो नियम दे मुताबक सब तो पहला श्लोक दा पाठ करिए। श्लोक महला पहला सच काल कूड़ वर्त्या कल कालख बेताल बियो बीज पत ले गए अब क्यों उगवे दाल जे एक होए ता उगवे रुती हूं रुत होए नानक पाहे बाहरा कोरे रंग न सोए पै विच खुंभ चढ़ाइए शर्म पाहतन होए नानक भगती जे रपे कूड़े सोए न कोए। गुरु महाराज दे समझाउण दा तरीका बड़ा ही सरल ते सौखा है, पर जे विचार ना करिए तां सानू कुछ समझ नहीं पैंदी। गुरु अमरदास तीजे पातशाह ने इसे लिए फरमाया, सतगुरु नू सबको वेखदा जेता जगत संसार डिठे मुक्त न होवे जिचर शब्द न करे विचार। गुरु महाराज दे दर्शन सारे लोग करते हैं, जेड़े आए मथा टेक के चले गए वो भी कहणगे असीं दर्शन करके आए। जे श्री गुरु ग्रंथ साहिब जी दा स्वरूप लेके असीं एक थां तो दूजी थां ते जा रहे हां, रस्ते विच जितने भी राही सड़क ते तुरन वाले दुकाना ते बैठन वाले वो ये कह सकते ने कि असीं गुरु ग्रंथ साहिब जी देखे हां, पर गुरु ग्रंथ साहिब जी नूं पुछ के वेखिए कि तुहाडे दर्शन इउं हो जांदे हां। तो जड़िया पंक्तियां मैं पढ़िया ने उन्होंने फिर एक बार ध्यान विच लियाओ। सतगुर नो सब को वेखदा इन्हां बारलियां अखां दे नाल सारे कहंदे ने असीं गुरु ग्रंथ साहिब दे दर्शन कीते, पर महाराज कहंदे ने डिठे मुक्त ना हो गए, सिर्फ अखां दे नाल देखण करके मुक्ति नहीं होती, क्योंकि सानू चिरा तो मरण तो बाद मुक्ति वाली गल इन्नी दिमाग में समा गई है कि जिथे मुक्त अखर आ जाए असि समझने भी मरण तो बाद दी मुक्ति दी गल नहीं, अखर का अर्थ हो ही रहेगा क्योंकि संस्कृत दे अंदर मुक्त का मतलब है आजाद हो जा, बंधना तो रहत हो जा। साडा मन जेड़ा ਉਹ ਵਿਕਾਰਾਂ ਤੇ ਭੈੜੇ ਵਿਚਾਰਾਂ ਦੀ ਕੈਦ ਵਿੱਚ ਹੈ, ਬੰਨਿਆ ਹੋਇਆ। ਮਹਾਰਾਜ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਡਿੱਠੇ ਮੁਕਤ ਨਾ ਹੋਵੇ, ਸਿਰਫ ਅੱਖਾਂ ਦੇ ਨਾਲ ਦਰਸ਼ਨ ਕੀਤਿਆਂ ਸਾਡਾ ਮਨ ਉਹਨਾਂ ਭੈੜੇ ਵਿਚਾਰਾਂ ਤੇ ਵਿਕਾਰਾਂ ਤੋਂ ਸੁਤੰਤਰ ਨਹੀਂ ਹੁੰਦਾ। ਜਿਚਰ ਸ਼ਬਦ ਨਾ ਕਰੇ ਵਿਚਾਰ, ਜਦੋਂ ਤੀਕਰ ਸ਼ਬਦ ਦੀ ਵਿਚਾਰ ਨਹੀਂ ਕਰਦਾ। ਇਸ ਲਈ ਇਹ ਯਤਨ ਕੀਤਾ ਗਿਆ। ਮੁਬਾਰਕ ਹੈ ਕੀਰਤਨ ਦਰਬਾਰ, ਰਾਗੀ ਸਿੰਘ ਕੀਰਤਨ ਪੜ੍ਹਦੇ ਹਨ, ਬੜੀ ਸੁਰ ਨਾਲ ਪੜ੍ਹਦੇ ਨੇ, ਬੜੇ ਰਾਗ ਵਿੱਚ ਪੜ੍ਹਦੇ ਨੇ, ਪਰ ਕਿਉਂਕਿ ਕੀਰਤਨ ਵਿੱਚ ਸ਼ਬਦ ਦੀ ਵਿਚਾਰ ਤੇ ਵਿਆਖਿਆ ਕਰਨ ਦਾ ਵਿਧਾਨ ਨਹੀਂ ਹੈ, ਉੱਥੇ ਸਾਨੂੰ ਕੁਝ ਸਮਝ ਆਉਂਦੀ ਹੈ ਕੁਝ ਨਹੀਂ ਆਉਂਦੀ, ਪਰ ਜਦੋਂ ਵਿਚਾਰ ਕੀਤੀ ਜਾਂਦੀ ਹੈ ਫਿਰ ਯਤਨ ਕੀਤਾ ਗਿਆ ਕਿ ਤੁਹਾਡੇ ਹੱਥਾਂ ਵਿੱਚ ਗੁਟਕੇ ਪੋਥੀਆਂ ਵੀ ਹੋਣ, ਤੁਹਾਨੂੰ ਸ਼ਬਦ ਦਾ ਸਰੂਪ ਵੀ ਵੇਖਣ ਦਾ ਮੌਕਾ ਮਿਲੇ, ਤੁਹਾਨੂੰ ਇਹਦੀਆਂ ਲਗਾਂ ਮਾਤਰਾ ਦੀ ਵੀ ਕੀਮਤ ਦਾ ਪਤਾ ਲੱਗੇ। ਇੱਕ ਉਪਰਾਲਾ ਹੈ, ਆਪਣੇ ਆਪ ਵਿੱਚ ਵਿਲੱਖਣ ਹੈ, ਕਿਉਂਕਿ ਕੀਰਤਨ ਦਰਬਾਰ ਤੇ ਹੋਰ ਸਮਾਗਮ ਇਤਨੇ ਜ਼ਿਆਦਾ ਹੋ ਰਹੇ ਨੇ ਕਿ ਇਸ ਸਮਾਗਮ ਦੀ ਮਹੱਤਤਾ ਨੂੰ ਸਮਝਣਾ ਵੀ ਸਾਡੇ ਵੱਸ ਤੋਂ ਬਾਅਦ। ਵਿਰਲੇ ਹੀ ਮਨੁੱਖ ਨੇ ਜਿਨ੍ਹਾਂ ਨੂੰ ਇਹ ਸਮਝ ਆਈ ਤੇ ਚਾਅ ਪੈਦਾ ਹੋਇਆ, ਪਰ ਗੁਰੂ ਅਮਰਦਾਸ ਜੀ ਦਾ ਇਹ ਕਥਨ ਸਦਾ ਚੇਤੇ ਰੱਖਿਆ ਕਰੋ ਕਿ ਸਤਿਗੁਰ ਨੂੰ ਸਭ ਕੋ ਵੇਖਦਾ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨ ਹੋਵਈ, ਡਿੱਠੈ ਮੁਕਤ ਨ ਹੋਵਈ, ਜਿਚਰ ਸ਼ਬਦ ਨ ਕਰੇ ਵਿਚਾਰ, ਜਿਚਰ ਸ਼ਬਦ ਨ ਕਰੇ ਵਿਚਾਰ, ਤੋ ਸ਼ਬਦ ਦੀ ਵਿਚਾਰ ਕਰਨ ਲਈ ਇਹ ਉਪਰਾਲਾ ਹੈ। ਸਲੋਕ ਦਾ ਪਾਠ ਤੁਸੀਂ ਕਰ ਲਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਦੋਂ ਸੱਚ ਕਾਲ ਕੂੜ ਵਰਤਿਆ ਕਲ ਕਾਲ ਖਬੇਤਾਲ, ਜਦੋਂ ਸੱਚ ਦਾ ਕਾਲ ਪੈ ਜਾਂਦਾ, ਕਾਲ ਤੇ ਤੁਸੀਂ ਸਮਝਦੇ, ਜਦੋਂ ਕਿਸੇ ਚੀਜ਼ ਦੀ ਥੋੜ ਹੋ ਜਾਏ, ਜਦੋਂ ਕੋਈ ਚੀਜ਼ ਸਾਨੂੰ ਕਿਸੇ ਕੀਮਤ ਤੇ ਵੀ ਨਾ ਲੱਭੇ, ਅਸੀਂ ਇਹਨੇ ਕਾਲ ਪੈ, ਮੀਂਹ ਨਾ ਹੋਵੇ, ਫਸਲ ਨਾ ਹੋਵੇ, ਦਾਣੇ ਨਾ ਹੋ, ਅਸੀਂ ਇਹਨੇ ਕਾਲ ਪੈ। ਮਾਰਕੀਟ ਵਿੱਚੋਂ ਕੋਈ ਚੀਜ਼ ਲੁਕ ਜਾਏ, ਛਿਪ ਜਾਏ, ਨਾ ਮਿਲੇ, ਹੱਥ ਵਿੱਚ ਪੈਸੇ ਵੀ ਫੜੇ ਹੋਏ ਨੇ ਫਿਰ ਵੀ ਨਾ ਮਿਲੇ, ਅਸੀਂ ਨੇ ਕਾਲ ਪੈ। ਕਾਲ ਦਾ ਮਤਲਬ ਹੈ ਥੁੜ ਹੋ ਜਾਣ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਸੱਚ ਦਾ ਕਾਲ ਪੈ ਜਾਂਦਾ, ਭਾਵ ਲੋਕੀ ਸੱਚ ਦਾ ਪੱਲਾ ਛੱਡ ਦਿੰਦੇ ਹਨ, ਲੋਕੀ ਸੱਚ ਨਹੀਂ ਬੋਲਦੇ, ਸੱਚ ਦਾ ਵਰਤਾਰਾ ਨਹੀਂ ਕਰਦੇ, ਫਿਰ ਕਲ ਕਾਲਖ, ਫਿਰ ਕਲਯੁਗ ਦੀ ਜਿਹੜੀ ਕਾਲਖ ਹੈ ਉਹ ਵੱਧ ਜਾਂਦੀ, ਤੇ ਜਦੋਂ ਕਾਲਖ ਵੱਧ ਜਾਏ ਫਿਰ ਬੰਦੇ ਬੇਤਾਲ ਹੋ ਜਾਂਦੇ। ਤਾਲ ਤੇ ਬੇਤਾਲ, ਤਾਲ ਦਾ ਮਤਲਬ ਹੈ ਕਿਸੇ ਮਰਿਆਦਾ ਵਿੱਚ, ਕਿਸੇ ਸੁਰ ਵਿੱਚ, ਕਿਸੇ ਡਿਸਿਪਲਿਨ ਵਿੱਚ ਚੱਲਣਾ, ਤੇ ਜਦੋਂ ਕੋਈ ਬੇਸੁਰਾ ਚੱਲੇ, ਜਦੋਂ ਕੋਈ ਬੇਤਾਲਾ ਚੱਲੇ, ਤੇ ਫਿਰ ਅਸੀਂ ਕਹਿੰਦੇ ਹਾਂ ਵੀ ਇਹ ਤਾਲ ਤੋਂ ਖੁੰਝ ਗਈ, ਇਹ ਬੇਸੁਰਾ ਹੋ ਗਿਆ। ਤੇ ਦੂਜੇ ਅੱਖਰਾਂ ਵਿੱਚ ਬੇਤਾਲ ਕਹਿੰਦੇ ਨੇ ਭੂਤਨਿਆਂ ਨੂੰ। ਜਿਹੜੇ ਮਨੁੱਖ ਫਿਰ ਸੱਚ ਦਾ ਪੱਲਾ ਛੱਡ ਦਿੰਦੇ ਨੇ ਤੇ ਕੂੜ ਵਾਲੇ ਪਾਸੇ ਤੁਰ ਪੈਂਦੇ ਨੇ, ਉਹ ਫਿਰ ਮਾਨੋ ਭੂਤਨੇ ਹਨ। ਦੇਖੋ ਮੈਂ ਕਹਾਂ ਤੇ ਤੁਹਾਨੂੰ ਬੁਰਾ ਲੱਗੇ, ਪਰ ਜਿਹੜੀ ਸੱਚਾਈ ਗੁਰੂ ਨਾਨਕ ਪਾਤਸ਼ਾਹ ਨੇ ਕਹੀ ਹੈ ਉਹਨੂੰ ਤੇ ਅਸੀਂ ਲੁਕੋ ਨਹੀਂ ਸਕਦੇ। ਮੈਨੂੰ ਇੱਕ ਛੋਟੀ ਜਿਹੀ ਘਟਨਾ ਯਾਦ ਹੈ, ਨਿਊਜ਼ੀਲੈਂਡ ਵਿਖੇ ਗੁਰਮਤ ਪ੍ਰਚਾਰ ਲਈ ਸੰਗਤ ਨੇ ਸੱਦਿਆ। ਉੱਥੇ ਇੱਕ ਪ੍ਰੇਮੀ ਹੈ ਸਰ ਰਣਬੀਰ ਸਿੰਘ ਲਾਲੀ, ਗੁਰੂ ਦੀ ਕਿਰਪਾ ਹੈ, ਉਹਦਾ ਕਾਰੋਬਾਰ ਵੀ ਬਹੁਤ ਹੈ ਤੇ ਉਹਨੂੰ ਸ਼ੌਕ ਵੀ ਬੜਾ ਹੈ ਗੁਰਮਤ ਪ੍ਰਚਾਰ। ਇੱਥੇ ਦਾ ਸਿਸਟਮ ਤੁਹਾਨੂੰ ਪਤਾ ਹੈ, ਉੱਥੇ ਰੇਡੀਓ ਸਟੇਸ਼ਨ ਕਿਰਾਏ ਤੇ ਮਿਲਿਆ, ਉਹ ਹਰ ਸ਼ਨੀਚਰਵਾਰ ਤੇ ਐਤਵਾਰ ਨੂੰ ਰੇਡੀਓ ਸਟੇਸ਼ਨ ਕਿਰਾਏ ਤੇ ਲੈ ਗਏ। ਤੇ ਜਿਤਨੇ ਵੀ ਕੋਈ ਪ੍ਰਚਾਰਕ ਰਾਗੀ ਢਾਡੀ ਗਏ ਹੋ ਉਹਨਾਂ ਨੂੰ ਪ੍ਰੇਮ ਨਾਲ ਬੇਨਤੀ ਕਰਕੇ ਉੱਥੇ ਲੈ ਜਾਂਦੇ, ਕਿਉਂਕਿ ਗੁਰਦੁਆਰੇ ਵਿੱਚ ਤੇ ਜਿਹੜਾ ਪ੍ਰੋਗਰਾਮ ਹੋਵੇਗਾ ਉਹੀ ਲੋਕ ਸੁਣਨਗੇ ਜਿਹੜੇ ਗੁਰਦੁਆਰੇ ਆਏ ਨੇ, ਜਿਵੇਂ ਤੁਸੀਂ ਜਿੰਨੇ ਆਏ ਹੋ ਉਹੀ ਸੁਣੋਗੇ, ਪਰ ਉਸ ਰੇਡੀਓ ਦੇ ਰਾਹੀਂ ਸਾਰੇ ਨਿਊਜ਼ੀਲੈਂਡ ਵਿੱਚ ਉਹ ਗੁਰਮਤ ਪ੍ਰਚਾਰ ਹੁੰਦਾ। ਤੋ ਦਾਸ ਨੂੰ ਵੀ ਇੱਕ ਮਹੀਨਾ ਤੇ ਮਹੀਨੇ ਵਿੱਚ ਆਏ ਹੋਏ ਚਾਰ ਸ਼ਨੀਚਰਵਾਰ ਤੇ ਐਤਵਾਰ ਜਿਹੜੇ ਸਨ ਉਹ ਰੇਡੀਓ ਸਟੇਸ਼ਨ ਤੇ ਜਾਣ ਦਾ ਮੌਕਾ ਬਣਿਆ। ਉਹਦੀ ਡਾਇਰੈਕਟਰ ਬੀਬੀ ਰੂਪਾ ਰਾਣੀ ਇੱਕ ਸਿੰਧੀ ਲੜਕੀ ਸੀ, ਬੜੀ ਸ਼ਰਧਾਲੂ ਪ੍ਰੇਮੀ ਸੀ। ਜਦੋਂ ਉਸਨੇ ਦਾਸ ਦੇ ਵਿਚਾਰ ਸੁਣੇ ਤੇ ਕਹਿਣ ਲੱਗੀ, ਬਾਬਾ ਜੀ ਇਸ ਪ੍ਰੋਗਰਾਮ ਵਿੱਚ ਲੋਕ ਬੜੇ ਮੇਰੇ ਤੇ ਸਵਾਲ ਕਰਦੇ ਨੇ ਤੇ ਮੈਨੂੰ ਗੁਰਬਾਣੀ ਦਾ ਇਤਨਾ ਗਿਆਤ ਨਹੀਂ ਹੈ, ਤੇ ਜੇ ਤੁਸੀਂ ਕੁਝ ਘੰਟੇ ਮੇਰੇ ਸਟੂਡੀਓ ਵਿੱਚ ਰਹੋ ਤੇ ਮੈਂ ਆਪਣੇ ਸਰੋਤਿਆਂ ਨੂੰ ਕਹਿ ਦਿਆਂ ਵੀ ਉਹਨਾਂ ਨੇ ਗੁਰਬਾਣੀ ਬਾਰੇ ਜੋ ਪੁੱਛਣਾ ਪੁੱਛ ਲੈ। ਮੈਂ ਕਿਹਾ ਬੀਬੀ ਮੈਂ ਤੇ ਆਇਆ ਹੀ ਇਸੇ ਵਾਸਤੇ, ਮੇਰਾ ਇੰਡੀਆ ਤੋਂ ਨਿਊਜ਼ੀਲੈਂਡ ਆਉਣ ਦਾ ਮਕਸਦ ਕੋਈ ਸੈਰ ਕਰਨਾ ਨਹੀਂ ਜਾਂ ਪ੍ਰਸ਼ਾਦੇ ਛੱਕ ਕੇ ਮੰਜੇ ਤੋੜਨਾ ਨਹੀਂ, ਮੈਂ ਤਾਂ ਆਇਆ ਹੀ ਇਸੇ ਵਾਸਤੇ। ਮੈਨੂੰ ਬੜੀ ਖੁਸ਼ੀ ਹੋਵੇ, ਉਹਨੇ ਅਨਾਊਂਸ ਕਰ ਦਿੱਤਾ ਬਈ ਜਿਸ ਕਿਸੇ ਨੇ ਗੁਰਬਾਣੀ ਬਾਰੇ ਗੁਰਮਤ ਸਿਧਾਂਤ ਬਾਰੇ ਕੁਝ ਪੁੱਛਣਾ ਉਹ ਫੋਨ ਤੇ ਪੁੱਛੋ। ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ, ਕਿਸੇ ਨੇ ਗੁਰਬਾਣੀ ਪਾਠ ਬਾਰੇ ਪੁੱਛਿਆ, ਕਿਸੇ ਨੇ ਵਿਸਰਾਮ ਬਾਰੇ ਪੁੱਛਿਆ, ਕਿਸੇ ਨੇ ਅਰਥਾਂ ਬਾਰੇ ਪੁੱਛਿਆ। ਇੱਕ ਮੌਲਵੀ ਦਾ ਫੋਨ ਆਇਆ, ਉਹਨੇ ਕਿਹਾ ਸਰਦਾਰ ਸਾਹਿਬ ਮੈਂ ਇਹ ਪੁੱਛਣਾ ਚਾਹਤਾ ਹੂੰ ਵੀ ਸਿੱਖ ਧਰਮ ਵਿੱਚ ਭੂਤ ਪ੍ਰੇਤ ਕੇ ਬਾਰੇ ਮੈਂ ਕਿਆ ਵਿਚਾਰ ਹੈ। ਮੈਂ ਕਿਹਾ ਮੌਲਵੀ ਸਾਹਿਬ ਗੁਰਬਾਣੀ ਚ ਲਿਖਿਆ ਹੈ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਤ। ਇਸ ਨਾਲ ਤਾਂ ਮੈਂ ਸਹਿਮਤ ਹਾਂ ਕਿਉਂਕਿ ਗੁਰਬਾਣੀ ਵਿੱਚ ਜੋ ਲਿਖਿਆ ਉਹ ਗਲਤ ਨਹੀਂ ਹੋ ਸਕਦੀ। ਗੁਰਬਾਣੀ ਨੇ ਮੰਨਿਆ ਕਿ ਭੂਤ ਵੀ ਹੈਗੇ ਨੇ ਪ੍ਰੇਤ ਵੀ ਹੈਗੇ ਨੇ, ਪਰ ਨਾਲੇ ਵੀ ਲਿਖਿਆ ਕਿ ਜੇ ਘਰ ਸਾਧਨ ਸੇਵੀ ਹੈ ਹਰ ਕੀ ਪੂਜਾ ਨਾ ਹੀ ਤੇ ਘਰ ਮਰਹਟ ਸਾਰਖੇ ਭੂਤ ਬਸੈ ਤਿਰਮਾ। ਮੈਂ ਕਿਹਾ ਇਹਦੀ ਵਿਆਖਿਆ ਇਹ ਹੈ ਕਿ ਜਿਸ ਘਰ ਵਿੱਚ ਰਹਿਣ ਵਾਲੇ ਬੰਦੇ ਪਰਮਾਤਮਾ ਦਾ ਨਾਮ ਨਹੀਂ ਲੈਂਦੇ, ਕਿਸੇ ਆਏ ਗਏ ਅਤਿਥੀ ਨੂੰ ਜਲ ਪਾਣੀ ਨਹੀਂ ਚੁਕਾਉਂਦੇ, ਉਹ ਘਰ ਸ਼ਮਸ਼ਾਨ ਭੂਮੀ ਵਰਗਾ, ਤੇ ਉਸ ਘਰ ਵਿੱਚ ਰਹਿਣ ਵਾਲੇ ਬੰਦੇ ਭੂਤ ਨੇ। ਉਹ ਕਹਿੰਦਾ ਇਹਦਾ ਮਤਲਬ ਆਉਣ ਵਾਲੇ ਸਮੇਂ ਵਿੱਚ ਸਭ ਭੂਤ ਹੀ ਪੈਦਾ ਹੋਣਗੇ। ਮੈਂ ਕਿਹਾ ਜੀ ਇਹ ਮੈਨੂੰ ਨਹੀਂ ਪਤਾ। ਉਹਦਾ ਕਹਿਣ ਤੋਂ ਭਾਵ ਸੀ ਕਿ ਹੁਣ ਸਾਡੇ ਜੀਵਨ ਵਿੱਚੋਂ ਅੰਮ੍ਰਿਤ ਵੇਲਾ ਖਤਮ ਹੁੰਦਾ ਜਾਂਦਾ, ਬਾਣੀ ਦਾ ਪਾਠ ਘਟਦਾ ਜਾ ਰਿਹਾ, ਹੋਰ ਸਭ ਗੱਲਾਂ ਸਾਨੂੰ ਚੇਤੇ, ਖਾਣ ਵੇਲੇ ਖਾਣਾ ਵੀ ਚੇਤੇ ਹੈ, ਹੱਸਣ ਵੇਲੇ ਹੱਸਣਾ ਵੀ ਚੇਤੇ ਹੈ, ਖਾਣਾ ਪੀਣਾ ਹੱਸਣਾ ਸੌਣਾ ਸਭ ਯਾਦ ਹੈ, ਪਰ ਪਰਮੇਸ਼ਵਰ ਦਾ ਨਾਮ ਲੈਣਾ ਭੁੱਲਦਾ ਜਾ ਰਿਹਾ। ਮੈਂ ਸਾਰਿਆਂ ਲਈ ਨਹੀਂ ਇਹ ਗੱਲ ਕਹਿ ਰਿਹਾ, ਜਦੋਂ ਬਹੁ ਗਿਣਤੀ ਗਲਤ ਪਾਸੇ ਤੁਰ ਪਏ ਤਾਂ ਫਿਰ ਲੋਕ ਕਹਿੰਦੇ ਸਾਰੇ ਹੀ ਤੁਰ ਪਏ। ਤੋ ਕਹਿਣ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੀ ਪੰਕਤੀ ਵਿੱਚ ਹੀ ਸਮਝਾ ਦਿੱਤਾ, ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ। ਜਦੋਂ ਸੱਚ ਦਾ ਕਾਲ ਪੈ ਜਾਂਦਾ, ਜਦੋਂ ਕੂੜ ਵਰਤ ਜਾਂਦਾ ਤੇ ਕਲਯੁਗ ਦੀ ਕਾਲਖ ਇੰਨੀ ਲੱਗ ਜਾਂਦੀ ਹੈ ਕਿ ਬੰਦੇ ਬੇਤਾਲ ਹੋ ਜਾਂਦੇ, ਪੂਤਨੇ ਬਣ ਜਾਂਦੇ, ਬੰਦਿਆਂ ਦੀਆਂ ਕਿਰਿਆਵਾਂ ਜਿਹੜੀਆਂ ਨੇ ਉਹ ਪੂਤਨਿਆਂ ਵਰਗੀਆਂ ਹੋ ਜਾਂਦੀਆਂ। ਤੁਸੀਂ ਆਮ ਤੌਰ ਤੇ ਵੀ ਦੇਖਦੇ ਹੋ ਜੇ ਕੋਈ ਬੰਦਾ ਠੀਕ ਹੋਵੇ ਤੁਸੀਂ ਆਉਂਦੇ ਹੋ ਤੇ ਦੇਵਤਾ ਹੈ, ਇਹਦੇ ਬਹੁਤ ਚੰਗਾ ਇਨਸਾਨ ਹੈ, ਪਰ ਜੇ ਕੋਈ ਬੰਦਾ ਇਨਸਾਨੀਅਤ ਤੋਂ ਡਿੱਗ ਕੇ ਕੰਮ ਕਰੇ ਫਿਰ ਤੁਸੀਂ ਕਹਿੰਦੇ ਹੋ ਛੱਡੋ ਜੀ ਇਹ ਕੋਈ ਬੰਦਾ ਹੈ, ਇਹ ਤੇ ਭੂਤ ਹੈ, ਇਹ ਤੇ ਰਾਕਸ਼ਸ ਹੈ, ਹੈ ਬੰਦਾ ਹੀ, ਸਾਡੇ ਵਰਗੀਆਂ ਹੀ ਉਹਦੀਆਂ ਅੱਖਾਂ ਨੇ, ਦੋ ਕੰਨ ਨੇ, ਨੱਕ ਮੂੰਹ ਸਭ ਕੁਝ ਹੈ, ਪਰ ਉਹਨੂੰ ਅਸੀਂ ਆਪ ਹੀ ਕਹਿੰਦੇ। ਤੋ ਇਹ ਪੰਕਤੀ ਹੁਣ ਯਾਦ ਕਰ ਲਈਏ, ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾ, ਬੀਓ ਬੀਜ ਪਤ ਲੈ ਗਏ। ਹੁਣ ਦੇਖੋ ਪਤ ਸ਼ਬਦ ਜਿਹੜਾ ਇਹ ਗੁਰਬਾਣੀ ਵਿੱਚ ਕਈ ਰੂਪਾਂ ਵਿੱਚ ਆਉਂਦਾ ਹੈ, ਇਹਦੇ ਅਰਥ ਵੀ ਕਈ। ਇੱਕ ਪਤ ਤੇ ਹੈ ਇੱਜ਼ਤ ਵਾਸਤੇ, ਇੱਕ ਪਤ ਹੈ ਪਤੀ ਵਾਸਤੇ। ਜੇ ਪਤ ਦੇ ਤੱਤੇ ਨੂੰ ਔਂਕੜ ਲੱਗ ਜਾਏ ਤੇ ਉਹ ਪਾਤਰ ਵਾਸਤੇ ਹੈ, ਜਿਹੜਾ ਬਰਤਨ ਹੁੰਦਾ। ਮੁੰਡਾ ਸੰਤੋਖ ਸਰਮ ਪਤ ਝੋਲੀ। ਤੇ ਜੇ ਪਤ ਦਾ ਤੱਤਾ ਮੁਕਤਾ ਹੋ ਜਾਏ ਤੇ ਉਹ ਪਲੂਰਲ ਬਣ ਜਾਂਦਾ ਪੱਤਰਾਂ ਵਾਸਤੇ। ਜਿਵੇਂ ਇਸ ਦਰਖਤ ਦੇ ਪੱਤਰ ਹਰੇ ਹਨ, ਸੰਘਣੇ ਹਨ, ਤੋ ਹੁਣ ਸ਼ਬਦ ਪਾਤੀ ਹੈ, ਉਚਾਰਨ ਵੀ ਪਾਤੀ ਕੀਤਾ ਹੈ, ਪਰ ਅਰਥ ਵੱਖਰੇ। ਹੁਣ ਇਹ ਪੰਗਤੀ ਵਿੱਚ ਮਹਾਰਾਜ ਨੇ ਕਿਹਾ ਬੀਓ ਬੀਜ ਪਤ ਲੈ ਗਏ। ਜਿਨ੍ਹਾਂ ਨੇ ਪਰਮੇਸ਼ਵਰ ਦਾ ਨਾਮ ਬੀਜ ਬੀਜਿਆ ਉਹ ਤੇ ਇੱਜ਼ਤ ਲੈ ਕੇ ਗਏ। ਹੁਣ ਬੀਜ ਵਿੱਚ ਵੀ ਫਰਕ ਹੈ। ਜੇ ਬੀਜ ਨਾਉਣ ਹੋਵੇਗਾ ਤੇ ਉਹਦੇ ਜੱਜੇ ਨੂੰ ਔਂਕੜ ਹੋਏਗਾ। ਇੱਥੇ ਜੱਜੇ ਨੂੰ ਸਿਆਰੀ ਹੈ, ਇਹਦਾ ਮਤਲਬ ਬੀਜ ਕੇ ਇਹ ਕਿਰਿਆ ਹੈ, ਵਰਬ ਹੈ। ਜਿਹੜੇ ਪਰਮੇਸ਼ਵਰ ਦਾ ਨਾਮ ਬੀਜ ਬੀਜਦੇ ਨੇ ਉਹ ਬੀਜ ਕੇ ਪਤ ਲੈ ਗਏ, ਉਹ ਇੱਜ਼ਤ ਨਾਲ ਸੰਸਾਰ ਤੋਂ ਗਏ। ਪਰ ਅਬ ਕਿਉਂ ਉਗਵੇ ਦਾਲ, ਉਗਵੇ ਦਾ ਮਤਲਬ ਹੈ ਉਗਣਾ। ਜਿਵੇਂ ਆਪਾਂ ਬੀਜ ਬੀਜਦੇ ਹਾਂ ਤੇ ਕੁਝ ਦਿਨਾਂ ਬਾਅਦ ਫਿਰ ਉਹ ਉਗਦਾ, ਪਰ ਬੀਜ ਤਾਂ ਹੀ ਉਗਦਾ ਹੈ ਜੇ ਉਹ ਸਾਬਤ ਹੋਵੇ। ਕਦੇ ਦਲਿਆ ਹੋਇਆ ਬੀਜ, ਦੁਫਾਲ ਹੋਇਆ ਬੀਜ ਨਹੀਂ ਉਗਦਾ। ਕਹਿੰਦੇ ਹੁਣ ਤੇ ਐਸੀ ਹਾਲਤ ਹੋ ਗਈ ਹੈ ਕਿ ਦਾਲ ਹੋ ਗਈ, ਭਾਵ ਮਨੁੱਖਾਂ ਦੇ ਮਨ ਦੋ ਪਾਸੇ ਲੱਗੇ, ਭਾਵ ਇਕਾਗਰਤਾ ਹੈ ਹੀ ਨਹੀਂ, ਇੱਕ ਚਿੱਤ ਹੋਣ ਦੀ ਅਵਸਥਾ ਹੈ ਹੀ ਨਹੀਂ। ਬੈਠੇ ਗੁਰੂ ਘਰ ਵਿੱਚ ਤਾਂ ਮਨ ਕਿਸੇ ਹੋਰ ਪਾਸੇ ਚਲਾ, ਤੇ ਸਿਆਣੇ ਕਹਿੰਦੇ ਨੇ ਦੁਬਦਾ ਮੇ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਜੇ ਹੁਣ ਗੁਰੂ ਘਰ ਚ ਬੈਠੇ ਆ, ਮਨ ਘਰ ਚਲਾ ਜਾਏ, ਕਿਉਂ ਜੀ, ਨਾ ਘਰ ਦਾ ਕੁਝ ਸਵਰਿਆ ਨਾ ਇੱਥੋਂ ਕੁਝ ਗਿਆ। ਇਹ ਹੈ ਦਾਲ ਹੋਣਾ, ਦੁਬਦਾ ਵਿੱਚ ਹੋਣਾ, ਦੋ ਪਾਸੇ ਲੱਗੇ ਰਹਿਣ ਲੱਗੇ। ਤੋ ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਹੁਣ ਜਿਹੜਾ ਮਨ ਦੁਫਾਲ ਹੋਇਆ ਪਿਆ, ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਉਹ ਨਹੀਂ ਉਗ ਸਕਦਾ। ਫਿਰ ਮਹਾਰਾਜ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗਵੈ। ਹੁਣ ਸ਼ਬਦ ਇੱਕ ਆ ਗਿਆ, ਇੱਥੇ ਇੱਕ ਦਾ ਮਤਲਬ ਹੈ ਸਾਬਤ। ਜੇ ਉਹਦੇ ਚ ਦੁਬਦਾ ਨਾ ਹੋਵੇ, ਜੇ ਉਹ ਐਨ ਗੁਰੂ ਵਾਲੇ ਪਰਮੇਸ਼ਵਰ ਵਾਲੇ ਪਾਸੇ ਸਾਬਤ ਹੋ ਕੇ ਲੱਗ, ਫਿਰ ਉਹ ਉਗੇਗਾ। ਜਿਵੇਂ ਬੀਜ ਸਾਬਤ ਉਗਦਾ, ਇਵੇਂ ਹੀ ਜੇ ਇੱਕ ਹੋਏ ਤਾਂ ਉਗਵੈ। ਰੁੱਤੀ ਹੂੰ ਰੁੱਤ ਹੋਏ, ਫਿਰ ਰੁੱਤਾਂ ਵਿੱਚੋਂ ਰੁੱਤ ਵੀ ਠੀਕ ਚਾਹੀਦੀ। ਤੁਸੀਂ ਸਾਰੇ ਜਾਣਦੇ ਹੋ ਇੱਕ ਫਸਲ ਸਾਵਣੀ ਹੈ ਤੇ ਇੱਕ ਹਾੜੀ। ਜੇ ਸਾਵਣੀ ਵਾਲੇ ਬੀਜ ਹਾੜੀ ਵਿੱਚ ਬੀਜ ਦਿਓ ਉਹ ਵੀ ਬੇਕਾਰ, ਤੇ ਜੇ ਹਾੜੀ ਵਾਲੇ ਸਾਵਣੀ ਵਿੱਚ ਬੀਜੋ ਉਹ ਵੀ ਬੇਕਾਰ। ਮਤਲਬ ਰੁੱਤ ਵੀ ਚਾਹੀਦੀ ਹੈ, ਰੁੱਤਾਂ ਵਿੱਚ ਰੁੱਤ ਵੀ ਠੀਕ ਚਾਹੀਦੀ ਹੈ ਤੇ ਬੀਜ ਵੀ ਸਾਬਤ ਹੋਣਾ ਚਾਹੀਦਾ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ, ਇਹ ਪਹਿਲੀ ਮਿਸਾਲ ਹੈ। ਕਿਉਂਕਿ ਮਹਾਰਾਜ ਸਾਨੂੰ ਸਮਝਾਉਣ ਲਈ ਮਿਸਾਲਾਂ ਦੇ ਕੇ ਸਮਝਾਉਂਦੇ, ਔਰ ਵਾਕਈ ਠੀਕ ਹੈ ਕਿ ਜਦੋਂ ਕੋਈ ਗੱਲ ਮਿਸਾਲ ਦੇ ਕੇ ਸਮਝਾਈ ਜਾਏ ਉਹ ਛੇਤੀ ਸਮਝ ਆ ਜਾਂਦੀ। ਜਿਵੇਂ ਜ਼ਿਮੀਦਾਰ ਨੂੰ ਕੋਈ ਜ਼ਮੀਨ ਤੇ ਬੀਜ ਦੀ ਮਿਸਾਲ ਦੇ ਕੇ ਸਮਝਾਉਣ ਛੇਤੀ ਸਮਝ ਆ ਜਾਏ, ਕਿਸੇ ਹੱਟੀ ਵਾਲੇ ਨੂੰ ਉਹਦੀ ਤਕੜੀ ਵਟਿਆਂ ਦੀ ਗੱਲ ਕਰਕੇ ਸਮਝਾਓ ਛੇਤੀ ਸਮਝ ਆ ਜਾਏ। ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਉਹਨਾਂ ਨੇ ਸਾਨੂੰ ਸਮਝਾਉਣ ਲਈ ਸਾਡੇ ਨਿੱਤ ਜੀਵਨ ਵਿੱਚੋਂ ਇਹੋ ਜਿਹੀਆਂ ਮਿਸਾਲਾਂ ਲਈਆਂ ਨੇ। ਹੁਣ ਤੁਸੀਂ ਕਹਿ ਨਹੀਂ ਸਕਦੇ ਭਈ ਗੁਰੂ ਸਾਹਿਬ ਨੇ ਕੋਈ ਗੱਲ ਐਵੇਂ ਕਹਿ, ਤੁਸੀਂ ਮੰਨੋਗੇ ਕਿ ਜੇ ਬੀਜ ਇੱਕ ਹੈ ਸਾਬਤ ਹੈ ਤੇ ਉੱਗੇਗਾ, ਜੇ ਉਹ ਦਾਲ ਹੋ ਗਿਆ ਦੁਫਾਲ ਹੋ ਗਿਆ ਤੇ ਨਹੀਂ ਹੋਗੇ। ਇਸੇ ਤਰ੍ਹਾਂ ਜੇ ਸਾਡਾ ਮਨ ਪਰਮੇਸ਼ਰ ਵਾਲੇ ਪਾਸੇ ਲੱਗਿਆ ਸਾਬਤ ਹੋ ਕੇ ਫਿਰ ਤੇ ਜ਼ਰੂਰ ਉੱਗੇ, ਤੇ ਜੇ ਦੁਫਾਲ ਹੈ ਬੈਠੇ ਰਹੋ। ਕਿੰਨੀ ਦੇਰ ਬੈਠੇ ਰਹੋ ਕੁਝ। ਹੁਣ ਅੱਗੇ ਦੂਜੀ ਮਿਸਾਲ ਵਿੱਚ ਮਹਾਰਾਜ ਫਰਮਾਉਂਦੇ ਨੇ ਨਾਨਕ ਪਾਹੈ ਬਾਹਰਾ ਕੋਰੇ ਰੰਗ ਨਾ ਸੋਏ, ਕੋਰਾ ਸ਼ਬਦ ਵੀ ਤੁਸੀਂ ਜਾਣਦੇ। ਜਦੋਂ ਅਸੀਂ ਕੋਈ ਕੱਪੜਾ ਬਿਲਕੁਲ ਨਵਾਂ ਲੈਂਦੇ ਹਾਂ ਉਹਨੂੰ ਕੋਰਾ ਕੱਪੜਾ ਹੈ। ਬਿਲਕੁਲ ਨਵੀਂ ਪੱਗ ਨੂੰ ਤੁਸੀਂ ਜਾ ਕੇ ਲਲਾਰੀ ਨੂੰ ਕਹੋ ਵੀ ਲਲਾਰੀ ਜੀ ਇਹਨੂੰ ਰੰਗ ਚਾੜ ਦਿਓ, ਉਹਨਾਂ ਜੀ ਇਹਨੂੰ ਧੋ ਕੇ ਲਿਆਓ, ਜਾਂ ਉਹ ਹਫ਼ਤੋ ਫੇਰੋ। ਭਾਵ ਉਹਦੇ ਅੰਦਰ ਜਿਹੜਾ ਕੋਰਾਪਨ ਹੈ ਉਹਨੂੰ ਕੱਢੇ। ਮਹਾਰਾਜ ਕਹਿੰਦੇ ਨੇ ਕੋਰੇ ਕੱਪੜੇ ਨੂੰ ਕਦੇ ਰੰਗ ਨਹੀਂ ਚੜ੍ਹਦਾ, ਕੋਰੇ ਰੰਗ ਕਦੇ ਨਾ ਚੜ੍ਹੇ ਜੇ ਲੋਚੇ ਸਭ ਕੋਈ। ਇਸੇ ਤਰ੍ਹਾਂ ਸਾਡਾ ਮਨ ਵੀ ਕੋਰਾ ਹੋਇਆ, ਇਹਦੇ ਵਿੱਚ ਇੰਨੀ ਆਕੜ ਹੈ, ਇੰਨੀ ਮੈਲ ਹੈ, ਇਤਨੀ ਹੋਮੇ, ਇਹਦੇ ਉੱਤੇ ਰੰਗ ਨਹੀਂ ਚੜ੍ਹਦਾ। ਤਾਂ ਮਹਾਰਾਜ ਨੇ ਦੂਜੀ ਮਿਸਾਲ ਦਿੱਤੀ, ਨਾਨਕ ਪਾ ਹੈ ਬਾਹਰਾ। ਹੁਣ ਜਿਹੜਾ ਪਾ ਚੜਾਉਣੀ, ਪਹਿਲਾਂ ਕਿਉਂਕਿ ਬੀਬੀਆਂ ਨੂੰ ਬੜਾ ਤਜਰਬਾ ਸੀ, ਘਰਾਂ ਵਿੱਚ ਲੋਕ ਖੱਦਰ ਬੁਣਦੇ ਸਨ ਤੇ ਕਈ ਕਈ ਮਹੀਨੇ ਉਹ ਖੱਦਰ ਬੁਣਦੇ ਰਹਿੰਦੇ, ਉਹਦੇ ਚ ਮੈਲ ਬਣਦੇ। ਉਸ ਮੈਲੇ ਰੰਗ ਵਾਲੇ ਖੱਦਰ ਪਹਿਲਾਂ ਖੁੰਭ ਚੜਾਇਆ ਜਾਂਦਾ, ਹੁਣ ਕਿਉਂਕਿ ਉਹ ਸ਼ਬਦ ਜਿਹੜੇ ਨੇ ਸਾਨੂੰ ਭੁੱਲਦੇ ਜਾ ਰਹੇ, ਕਿਉਂਕਿ ਸਿਸਟਮ ਸਾਰਾ ਬਦਲ ਗਿਆ। ਉਹਨੂੰ ਖੁੰਭ ਚੜਾਉਣ ਵਾਸਤੇ ਜਾਂ ਧੋਬੀ ਨੂੰ ਦਿੱਤਾ ਜਾਂਦਾ ਸੀ ਤੇ ਜਾਂ ਬੀਬੀਆਂ ਆਪ ਸੋਡਾ ਵਗੈਰਾ ਪਾ ਕੇ ਐਨ ਉਬਲਦੇ ਪਾਣੀ ਵਿੱਚ ਉਸ ਕੱਪੜੇ ਨੂੰ ਲੋਕ, ਉਹ ਫਿਰ ਕੁਝ ਸਮਾਂ ਉਹਦੇ ਚ ਭਿੱਜਿਆ ਰਹਿੰਦਾ, ਫਿਰ ਉਹਦੀ ਜਿਹੜੀ ਤੰਦ ਮਹਿਲ ਸੀ ਨਾ ਉਹ ਨਿਕਲ ਜਾਂਦੀ। ਫਿਰ ਧੋਬੀ ਜਿਹੜਾ ਉਸ ਨੂੰ ਪਟਕਾ ਜਾ ਕੇ ਧੋਬੀ ਘਾਟ ਉੱਤੇ ਵੱਡੇ ਵੱਡੇ ਪੱਥਰਾਂ ਦੇ ਉੱਤੇ ਪਟਕਾ ਪਟਕਾ ਕੇ ਮਾਰ, ਫਿਰ ਉਹਦੇ ਚ ਹੌਲੀ ਹੌਲੀ ਸਾਰੀ ਮਹਿਲ ਨਿਕਲ। ਉਹਨੂੰ ਕਹਿੰਦੇ ਖੁੰਭ ਚੜ, ਉਹ ਫਿਰ ਚਿੱਟਾ ਦੁੱਧ ਖੁੰਭ ਵਰਗਾ ਹੋ ਜਾਂਦਾ। ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਸਾਡਾ ਜੋ ਮਨ ਹੈ ਉਹ ਕੋਰਾ ਹੋ ਚੁੱਕਾ ਤੇ ਇਸ ਨੂੰ ਜਦੋਂ ਤੀਕਰ ਕੋਰੇਪਨ ਤੋਂ ਛੁਟਕਾਰਾ ਨਹੀਂ ਮਿਲਦਾ, ਜਦੋਂ ਤੀਕਰ ਇਹਨੂੰ ਪਾ ਨਹੀਂ ਲੱਗਦੀ, ਉਦੋਂ ਤੀਕਰ ਇਹਦੇ ਤੇ ਨਾਮ ਦਾ ਰੰਗ ਨਹੀਂ ਚੜ੍ਹ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਤੁਹਾਡੇ ਸਾਹਮਣੇ ਹੈ, ਤੁਸੀਂ ਇਹਦੇ ਅਰਥ ਪੜ੍ਹ ਲਓ, ਵਿਚਾਰ। ਨਾਨਕ ਪਾ ਹੈ ਬਾਹਰਾ ਕੋਰੇ ਰੰਗ ਨਾ ਸੋਏ। ਫਿਰ ਮਹਾਰਾਜ ਕੱਪੜੇ ਨੂੰ ਤੇ ਖੁੰਭ ਚਾੜ ਲਿਆ ਤੇ ਅਸੀਂ ਆਪਣੇ ਮਨ ਨੂੰ ਕਿਵੇਂ ਚੜਾਈਏ? ਕਹਿੰਦੇ ਭੈ ਵਿੱਚ ਖੁੰਭ ਚੜਾਈ ਹੈ, ਭੈ ਵਿੱਚ ਹੈ। ਭੈ ਦਾ ਮਤਲਬ ਹੈ ਡਰ, ਇਹ ਜਿਹੜਾ ਗੁਰੂ ਦਾ ਡਰ ਹੈ, ਇਹ ਜਿਹੜਾ ਵੱਡਿਆਂ ਦਾ ਡਰ ਹੈ, ਇਹ ਜਿਹੜਾ ਕਾਨੂੰਨ ਦਾ ਡਰ ਹੈ, ਇਹ ਸਾਨੂੰ ਭੈੜੇ ਕੰਮਾਂ ਤੋਂ ਬਚਾਉਂਦਾ। ਮੈਨੂੰ ਅੱਜ ਤੱਕ ਆਪਣੇ ਬਚਪਨ ਦੀ ਗੱਲ ਚੇਤੇ, ਬਚਪਨ ਚ ਗਲਤੀਆਂ ਤੇ ਬੱਚੇ ਕਰਦੇ ਹੀ ਤੇ ਮਾਂ ਜੀ ਨੇ ਕਹਿਣਾ ਵੀ ਤੂੰ ਨਹੀਂ ਹਟਦਾ, ਤੇਰੇ ਪਿਤਾ ਨੂੰ ਕਵਾਂ, ਪਾਪਾ ਜੀ ਨੂੰ ਕਵਾਂ, ਤੇ ਅਸੀਂ ਉਸੇ ਲਈ ਹਟ ਜਾਣਾ। ਪਾਪਾ ਜੀ ਦਾ ਡਰ ਸੀ ਤੇ ਜਦੋਂ ਪਾਪਾ ਜੀ ਨੇ ਆਉਣਾ ਕਹਿਣਾ ਜੀ ਇਹ ਅੱਜ ਇਹਨੇ ਸ਼ਰਾਰਤ ਕੀਤੀ, ਉਹਨਾਂ ਕਹਿਣਾ ਅੱਛਾ ਇਹ ਨਹੀਂ ਹਟਦਾ, ਉਹ ਫਿਰ ਮੇਰਾ ਜਿਹੜਾ ਛਿੱਤਰ ਹੈ ਨਾ ਕੱਢ ਕੇ ਲਿਆਓ, ਉਹਨੂੰ ਹਵਾ ਲਵਾਈ ਆ। ਦੇਖਿਆ ਨੀ ਕਦੇ ਛਿੱਤਰ, ਕੱਢਿਆ ਵੀ ਕਿਸੇ, ਪਰ ਉਹਦਾ ਡਰ ਜਿਹੜਾ ਸੀ ਨਾ ਉਹਦੇ ਨਾਲ ਹੀ ਬਸ ਸਾਰੀ ਮਹਿਲ ਸਭ ਚਤਰਾਈ ਖਤਮ ਹੋ ਗਈ। ਇਹ ਜਿਹੜਾ ਗੁਰੂ ਪਰਮੇਸ਼ਵਰ ਦਾ ਡਰ ਹੈ, ਇਹ ਹੈ ਇਸ ਮਨ ਨੂੰ ਖੁੰਭ ਚੜਾਉਣ ਦਾ ਤਰੀਕਾ, ਇਹਦੇ ਵਿੱਚੋਂ ਮੈਲ ਕੱਢਣ ਦਾ ਤਰੀਕਾ। ਭੈ ਵਿੱਚ ਖੁੰਭ ਚੜਾਈ ਹੈ। ਹੁਣ ਅਸੀਂ ਕਹਿ ਦਈਏ ਜੀ ਸਵੇਰੇ ਉੱਠਣ ਦੀ ਕੀ ਲੋੜ ਹੈ ਜੀ, ਅੰਮ੍ਰਿਤ ਵੇਲੇ ਦੀ ਕੀ ਲੋੜ ਹੈ ਜੀ, ਨਿਤਨੇਮ ਦੀ ਕੀ ਲੋੜ ਹੈ ਜੀ, ਇਹ ਭੈ ਤੋਂ ਰਹਿਤ ਹੋਣਾ। ਜੇ ਬਈ ਗੁਰੂ ਵਾਲੇ ਬਣੇ ਆ ਤੇ ਫਿਰ ਗੁਰੂ ਦਾ ਬਚਨ ਵੀ ਮੰਨਣਾ ਪੈ। ਜੇ ਪੰਜ ਪਿਆਰਿਆਂ ਨੇ ਕਿਹਾ ਹੈ ਵੀ ਤੁਸੀਂ ਚਾਰ ਬਜਰ ਕੁਰੈਤਾਂ ਨਹੀਂ ਕਰਨੀਆਂ ਤੇ ਨਹੀਂ ਕਰਨੀਆਂ, ਤੇ ਜਿਹੜੇ ਭੈ ਤੋਂ ਰਹਿਤ ਹੋ ਕੇ ਕਰਨਗੇ ਫਿਰ ਆਪਣਾ ਬੇੜੀਆਂ ਵੱਟੇ ਆਪ ਹੀ ਪਾਉਣ। ਗੱਲ ਤਾਂ ਇੰਨੀ ਹੈ, ਭੈ ਵਿੱਚ ਖੁੰਭ ਚੜਾਈ, ਸ਼ਰਮ ਪਾ ਤਣ। ਇਹ ਜਿਹੜਾ ਸ਼ਰਮ ਹੈ ਨਾ, ਇਹ ਸ਼ਰਮ ਬੇਸ਼ਰਮ ਦੀ ਗੱਲ ਨਹੀਂ, ਇਹ ਹੈ ਮਿਹਨਤ ਦੀ ਗੱਲ। ਜਿਹੜੇ ਅੰਮ੍ਰਿਤ ਵੇਲੇ ਉੱਠਣਗੇ, ਇਸ਼ਨਾਨ ਕਰਨਗੇ, ਨਿਤਨੇਮ, ਇਹ ਮਿਹਨਤ ਹੈ, ਇਹ ਪਾ ਲਗੇ ਤੇ ਫਿਰ ਕੀ ਹੋਵੇਗਾ। ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ। ਫਿਰ ਜਿਹਦਾ ਮਨ ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਰੰਗਿਆ ਜਾਏ, ਉਹਨੂੰ ਕੂੜ ਦੀ ਸੋਏ ਸੋਏ ਸਮਝਦੇ। ਇਹਦੇ ਵੀ ਅਰਥ ਬਹੁਤ, ਸੋਏ ਦਾ ਮਤਲਬ ਹੁੰਦਾ ਲੇਸ਼ ਮਾਤਰ, ਉਹਦਾ ਅਸਰ ਵੀ ਨਹੀਂ। ਆਨੰਦ ਸਾਹਿਬ ਕਦੇ ਪੜ੍ਹ ਕੇ ਵੇਖੀਏ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਈ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ। ਸਿੱਖ ਸਾਰੇ ਹੀ ਨੇ, ਪਰ ਗੁਰੂ ਦੇ ਸਨਮੁਖ ਜਿਹੜਾ ਹੋਵੇਗਾ ਉਹਦੇ ਉੱਤੇ ਫਿਰ ਕਿਸੇ ਚੀਜ਼ ਦਾ ਅਸਰ ਹੀ ਨਹੀਂ। ਕੱਲ ਵੀ ਮੈਂ ਮਿਸਾਲ ਦਿੱਤੀ ਸੀ ਬਈ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਹੇਠ। ਆਖਿਆ ਇਹ ਦੋ ਚੱਕੀ ਦੇ ਪੁੜਾਂ ਵਿੱਚ ਜਿਤਨੇ ਦਾਣੇ ਪੈਂਦੇ ਨੇ ਸਭ ਆਟਾ ਬਣ ਜਾਂਦਾ, ਪਰ ਕੁਝ ਦਾਣੇ ਐਸੇ ਨੇ ਜਿਹੜੇ ਪੁਲਾਂ ਦੀ ਮਾਰ ਤੋਂ ਬਚ ਗਏ। ਹੁਣ ਮੈਂ ਜੇ ਤੁਹਾਨੂੰ ਪੁੱਛਾਂ ਵੀ ਉਹ ਕਿਵੇਂ ਬਚ ਗਏ, ਜਿਹਦੇ ਤੁਸੀਂ ਚੱਕੀ ਦੇਖੀ ਹੈ ਤੁਹਾਨੂੰ ਪਤਾ, ਫਿਰ ਤੁਸੀਂ ਦੱਸੋਗੇ ਵੀ ਉਹ ਕਿਲੀ ਨਾਲ ਲੱਗੇ। ਇਹ ਧਰਤੀ ਤੇ ਅਸਮਾਨ ਦੋ ਚੱਕੀ ਦੇ ਪੁਲ, ਅਸੀਂ ਸਾਰੇ ਦਾਣੇ ਜੀਵ ਰੂਪੀ ਦਾਣੇ ਸਭ ਗਲੇ ਜਾਣੇ, ਪਰ ਜਿਹੜੇ ਗੁਰੂ ਪਰਮੇਸ਼ਵਰ ਦੀ ਸ਼ਰਨ ਵਿੱਚ ਆ ਜਾਣਗੇ। ਹੁਣ ਇਸ ਛੋਟੇ ਜਿਹੇ ਸਲੋਕ, ਮਤਲਬ ਪੰਕਤੀਆਂ ਤੇ ਥੋੜੀਆਂ ਨੇ, ਪਰ ਕਿੱਡੀ ਵੱਡੀ ਫਿਲਾਸਫੀ ਮਹਾਰਾਜ ਨੇ ਸਾਨੂੰ ਦੇ ਦਿੱਤੀ। ਸੱਚ ਕਾਲ ਕੂੜ ਵਰਤਿਆ, ਕਲ ਕਾਲ ਖਬੇਤਾਲ, ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ, ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂ ਰੁੱਤ ਹੋਏ, ਨਾਨਕ ਪਾਹੈ ਬਾਹਰਾ ਕੋਰੈ ਰੰਗ ਨ ਸੋਏ, ਭੈ ਵਿੱਚ ਖੁੰਬ ਚੜਾਈਐ ਸਰਮ ਪਾਹ ਤਨ ਹੋਏ। ਧਿਆਨ ਰੱਖਣਾ, ਸਰਮ ਦਾ ਮਤਲਬ ਹੈ ਮਿਹਨਤ ਕਰ, ਗੁਰੂ ਦੇ ਦੱਸੇ ਅਨੁਸਾਰ ਕਮਾਈ ਕਰਨ ਨੂੰ ਸਰਮ ਮਿਹਨਤ ਕਰ, ਇਹ ਪਾਹ ਹੈ। ਔਰ ਇਹਦੇ ਨਾਲ ਸਾਡੇ ਸਰੀਰ ਵਿੱਚੋਂ ਮਨ ਵਿੱਚੋਂ ਵਿਕਾਰਾਂ ਦੀ ਮੈਲ ਨਿਕਲ ਜਾਏਗੀ ਤੇ ਫੇਰ ਉਸ ਪਰਮੇਸ਼ਵਰ ਦੀ ਭਗਤੀ ਦਾ ਰੰਗ ਚੜੇ। ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨ ਕੋਏ।